ਸੰਤਾਂ ਦੀ ਜਗ੍ਹਾ ਅਕਾਲ ਪੁਰਖ ਨੇ ਪਹਿਰਾ ਦਿੱਤਾ। ਬਾਬਾ ਕਰਮ ਸਿੰਘ ਜੀ ਰੋਜ਼ ਦੇ ਨਿਯਮ ਅਨੁਸਾਰ ਅੱਜ ਵੀ ਨਦੀਓਂ ਪਾਰ ਜਾ ਕੇ ਪਰਮੇਸ਼ਰ ਦੇ ਭਜਨ ਸਿਮਰਨ ਵਿੱਚ ਜੁੜ ਗਏ। ਇਹੋ ਜਿਹੀ ਬਿਰਤੀ ਲੀਨ ਹੋਈ, ਤੋਹੀ ਮੋਹੀ ਮੋਹੀ ਤੋਹੀ ਅੰਤਰੋ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਧਿਆਤਾ ਦੇ ਧਿਆਨ ਦਾ ਅਭਾਵ ਹੋ ਕੇ ਕੇਵਲ ਧੇ ਰੂਪ ਹੀ ਹੋ ਗਏ। ਜਿਵੇਂ ਕਾਬਲ ਵਿੱਚ ਭਾਈ ਗੋਂਦੇ ਦੀ ਸਮਾਧੀ ਨੇ ਚਾਰ ਪਹਿਰ ਸੱਤਵੇਂ ਪਾਤਸ਼ਾਹ ਜੀ ਨੂੰ ਸਿੰਘਾਸਨ ਤੋਂ ਨਹੀਂ ਸੀ ਉੱਠਣ ਦਿੱਤਾ, ਇਉਂ ਪਿਆਰੇ ਨੂੰ ਪ੍ਰੇਮ ਦੀਆਂ ਜ਼ੰਜੀਰਾਂ ਵਿੱਚ ਬੰਨ ਲਿਆ। ਇਸੇ ਅਵਸਥਾ ਵਿੱਚ ਸਮਾਂ ਲੰਘਦਾ ਗਿਆ ਤਾਂ ਪਤਾ ਹੀ ਨਹੀਂ ਲੱਗਿਆ। ਇਧਰੋਂ ਰਾਤ ਦੇ ਪਹਿਰੇ ਦਾ ਸਮਾਂ ਆ ਗਿਆ, ਪਰ ਆਪ ਜੀ ਤਾਂ ਉਸ ਅਵਸਥਾ ਦਾ ਆਨੰਦ ਮਾਣ ਰਹੇ ਸਨ ਜਿੱਥੇ ਦਿਨ ਸੋ ਨ ਰਹਿਣ ਬੇਦ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰਾ। ਦੇਸ਼ ਕਾਲ ਦਾ ਅਭਾਵ ਹੈ। ਉਧਰੋਂ ਡਿਊਟੀ ਤੋਂ ਗੈਰ ਹਾਜ਼ਰ ਜਾਣ ਕੇ ਕਮਾਂਡਰ ਅਫਸਰ ਦੇ ਪਾਸ ਰਿਪੋਰਟ ਪੁੱਜੀ ਕਿ ਅੱਜ ਭਾਈ ਕਰਮ ਸਿੰਘ ਹੌਲਦਾਰ ਮੇਜਰ ਡਿਊਟੀ ਤੇ ਨਹੀਂ ਆਏ। ਇਧਰੋਂ ਅਕਾਲ ਪੁਰਖ ਜਿਵੇਂ ਸਹਿਣ ਦੀ ਜਗ੍ਹਾ ਆਪ ਰੂਪ ਧਾਰਨ ਕਰਕੇ ਰਾਜੇ ਦੇ ਸਰੀਰ ਦੀ ਮਾਲਿਸ਼ ਕਰਨ ਆਇਆ ਸੀ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੈ ਭਲਕੇ ਰਾਜ ਦੁਆਰੈ ਜਾਈ, ਆਏ ਸੰਤ ਪਰਾਹੁਣੇ ਕੀਰਤਨ ਹੋਆ ਰਹਿਣ ਸਬਾਈ, ਛੱਡ ਨ ਸਕੈ ਸੰਤ ਜਨ ਰਾਜ ਦੁਆਰ ਨ ਸੇਵ ਕਮਾਈ, ਸੈਣ ਰੂਪ ਹਰ ਹੋਏ ਕੈ ਆਇਆ ਰਾਣੇ ਨੂੰ ਰੀਝਾਈ, ਸਾਧ ਜਨਾ ਨੂੰ ਵਿਦਾ ਕਰ ਰਾਜ ਦੁਆਰ ਗਇਆ ਸਰਮਾਈ, ਰਾਣੇ ਦੂਰੋਂ ਸਦ ਕੈ ਗਲਹੋਂ ਕਵਾਏ ਖੋਲ ਪਹਿਨਾਈ, ਵਸ ਕੀਤਾ ਹਾਂ ਤੁਧ ਅੱਜ ਬੋਲੈ ਰਾਜਾ ਸੁਣੈ ਲੁਕਾਈ, ਪ੍ਰਗਟ ਕਰੈ ਭਗਤ ਵਡਿਆਈ, ਪ੍ਰਗਟ ਕਰੈ ਭਗਤ ਵਡਿਆਈ। ਭਾਈ ਗੁਰਦਾਸ ਸਾਹਿਬ ਜੀ, ਭਾਈ ਕਰਮ ਸਿੰਘ ਜੀ ਦਾ ਰੂਪ ਧਾਰਨ ਕਰਕੇ ਵਰਦੀ ਪਹਿਨ ਕੇ ਪਹਿਰੇ ਤੇ ਆ ਖਲੋਤਾ, ਯਾਨੀ ਕਿ ਅਕਾਲ ਪੁਰਖ ਸਾਹਿਬ ਜੀ ਭਾਈ ਕਰਮ ਸਿੰਘ ਜੀ ਦਾ ਰੂਪ ਧਾਰਨ ਕਰਕੇ ਵਰਦੀ ਪਹਿਨ ਕੇ ਪਹਿਰੇ ਤੇ ਆ ਖਲੋਤਾ। ਅੰਗਰੇਜ਼ ਅਫਸਰ ਨੇ ਫੌਜੀ ਤਰੀਕੇ ਅਨੁਸਾਰ ਪਹਿਰਾ ਅਤੇ ਸ਼ਸਤਰ ਆਦਿਕ ਚੈੱਕ ਕੀਤੇ, ਦਸਤਖਤ ਸਿਗਨੇਚਰ ਵੀ ਲਏ ਦਿੱਤੇ ਅਤੇ ਚਲਾ ਗਿਆ। ਡੇਰੇ ਤੇ ਜਾ ਕੇ ਸ਼ਿਕਾਇਤ ਕਰਨ ਵਾਲੇ ਨੂੰ ਡਾਂਟਿਆ ਕਿ ਤੂੰ ਝੂਠੀ ਸ਼ਿਕਾਇਤ ਕੀਤੀ ਹੈ, ਉਹ ਤਾਂ ਪਹਿਰੇ ਤੇ ਖੜੇ ਹਨ, ਮੈਂ ਆਪਣੇ ਅਰਧਲੀ ਸਮੇਤ ਜਾ ਕੇ ਸਭ ਪਹਿਰਾ ਠੀਕ ਠਾਕ ਦੇਖ ਆਇਆ ਹਾਂ। ਤਾਂ ਸ਼ਿਕਾਇਤ ਕਰਨ ਵਾਲਾ ਹੈਰਾਨ ਹੋ ਕੇ ਬਾਬਾ ਜੀ ਪਾਸ ਬਾਹਰ ਗਿਆ। ਉੱਥੇ ਵੀ ਬੈਠੇ ਤੱਕੇ ਤੇ ਫੌਜ ਵਿੱਚ ਵੀ ਗਿਣਤੀ ਪੂਰੀ ਦੇਖੀ, ਫਿਰ ਆਪ ਜਾ ਕੇ ਕਰਨਲ ਪਾਸ ਸ਼ਿਕਾਇਤ ਕੀਤੀ, ਪਰ ਉਸਨੇ ਕਿਹਾ ਕਿ ਮੈਂ ਆਪ ਜਾ ਕੇ ਉਹਨਾਂ ਨੂੰ ਡਿਊਟੀ ਤੇ ਦੇਖ ਆਇਆ ਹਾਂ। ਇਧਰੋਂ ਜਦੋਂ ਸਵੇਰਾ ਹੋਇਆ, ਸੰਤਾਂ ਦੀ ਸਮਾਧੀ ਖੁੱਲੀ ਤਾਂ ਰਾਤ ਦੇ ਪਹਿਰੇ ਦਾ ਚੇਤਾ ਆਇਆ ਕਿ ਅਸੀਂ ਬੜੀ ਗਲਤੀ ਕੀਤੀ ਜੋ ਡਿਊਟੀ ਤੋਂ ਗੈਰ ਹਾਜ਼ਰ ਹੋ ਗਏ। ਜਿਸ ਜਗ੍ਹਾ ਤੇ ਆਪ ਭਜਨ ਕਰਨ ਬੈਠਦੇ ਸਨ ਇੱਕ ਪਠਾਨ ਦਾ ਖੂਹ ਸੀ, ਉਹ ਰੋਜ਼ ਹੀ ਆਪ ਜੀ ਦੇ ਬੈਠਣ ਵਾਸਤੇ ਰੇਤ ਦਾ ਥੜਾ ਬਣਾ ਕੇ ਰੱਖਦਾ ਹੁੰਦਾ ਸੀ, ਹੋਰ ਵੀ ਯਥਾ ਸ਼ਕਤ ਸੇਵਾ ਕਰਦਾ ਸੀ। ਸਵੇਰੇ ਆ ਕੇ ਉਸ ਪਠਾਨ ਨੇ ਸੰਤਾਂ ਨੂੰ ਸਲਾਮ ਕਰਕੇ ਪੁੱਛਿਆ, ਕੀ ਗੱਲ ਹੈ, ਅੱਜ ਰਾਤੀ ਆਪ ਪਹਿਰੇ ਤੇ ਨਹੀਂ ਗਏ, ਛੁੱਟੀ ਲਈ ਹੋਈ ਸੀ? ਸੰਤਾਂ ਨੇ ਉੱਤਰ ਦਿੱਤਾ, ਸਾਨੂੰ ਤਾਂ ਅੱਜ ਪਹਿਰੇ ਦਾ ਚੇਤਾ ਹੀ ਭੁੱਲ ਗਿਆ, ਸਾਰੀ ਰਾਤ ਇੱਥੇ ਹੀ ਬੈਠੇ ਰਹੇ, ਫਿਰ ਜਦੋਂ ਆਪ ਛਾਉਣੀ ਵੱਲ ਆ ਕੇ 9 ਵਜੇ ਦਫਤਰ ਵਿਚ ਗਏ ਤਾਂ ਅਫਸਰ ਨੇ ਆਪ ਜੀ ਨੂੰ ਬੜੇ ਅਦਬ ਨਾਲ ਪਾਸ ਬਿਠਾਇਆ ਤੇ ਆਖਿਆ, ਰਾਤੀ ਤੁਹਾਡੀ ਮੇਰੀ ਪਾਸ ਸ਼ਿਕਾਇਤ ਪੁੱਜੀ ਸੀ ਕਿ ਭਾਈ ਕਰਮ ਸਿੰਘ ਮੇਜਰ ਹੌਲਦਾਰ ਪਹਿਰੇ ਤੇ ਨਹੀਂ ਆਇਆ, ਪਰ ਜਦੋਂ ਮੈਂ 5 ਮਿੰਟ ਬਾਅਦ ਦੇਖਣ ਗਿਆ ਤਾਂ ਤੁਸੀਂ ਪਹਿਰਾ ਦੇ ਰਹੇ ਸੀ। ਸੰਤਾਂ ਨੇ ਕਿਹਾ, ਮੈਂ ਤਾਂ ਰਾਤੀ ਗੈਰ ਹਾਜ਼ਰ ਸਾਂ, ਪਹਿਰਾ ਦੇਣਾ ਭੁੱਲ ਹੀ ਗਿਆ, ਸਾਰੀ ਰਾਤ ਨਦੀਓਂ ਪਾਰ ਹੀ ਰਿਹਾ, ਹੁਣੇ ਹੀ ਸਿੱਧਾ ਦਫਤਰ ਵੱਲ ਆ ਰਿਹਾ ਹਾਂ। ਸਾਹਿਬ ਆਖਣ ਲੱਗਾ, ਮੈਂ ਤਾਂ ਤੁਹਾਨੂੰ ਆਪ ਪਹਿਰੇ ਤੇ ਖੜਾ ਦੇਖਿਆ ਹੈ, ਮੇਰੇ ਅਰਦਲੀ ਤੋਂ ਪੁੱਛ ਲਓ ਜੋ ਉਸ ਵਕਤ ਮੇਰੇ ਨਾਲ ਸੀ ਅਤੇ ਜਿਸ ਨੇ ਤੁਹਾਨੂੰ ਡਿਊਟੀ ਸੌਂਪੀ ਹੈ ਉਸ ਤੋਂ ਹੀ ਪੁੱਛ ਲਓ ਅਤੇ ਆਪਣੇ ਦਸਤਖਤ ਦੇਖ ਲਓ। ਜਦੋਂ ਸੰਤਾਂ ਨੇ ਦਸਤਖਤ ਦੇਖੇ ਉਹ ਇਹਨਾਂ ਦੇ ਆਪਣੇ ਹੀ ਸਨ। ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਸੀ? ਪਹਿਰੇਦਾਰ ਤੇ ਸਾਹਿਬ ਦੇ ਅਰਦਲੀ ਨੇ ਵੀ ਗਵਾਹੀ ਦਿੱਤੀ ਕਿ ਤੁਸੀਂ ਪਹਿਰੇ ਤੇ ਹਾਜ਼ਰ ਸੀ। ਸੰਤਾਂ ਨੇ ਕਿਹਾ, ਨਜੀਬ ਖਾਂ ਪਠਾਨ ਨੂੰ ਬੁਲਾਓ ਜੋ ਰਾਤੀ ਸਾਡੇ ਪਾਸ ਹੀ ਖੂਹ ਤੇ ਸੁੱਤਾ ਹੁੰਦਾ ਹੈ। ਜਦੋਂ ਪਠਾਨ ਨੂੰ ਦਫਤਰ ਵਿਚ ਬੁਲਾ ਕੇ ਪੁੱਛਿਆ ਕਿ ਰਾਤੀ ਭਾਈ ਕਰਮ ਸਿੰਘ ਜੀ ਕਿੱਥੇ ਸਨ, ਨਜੀਬ ਖਾਂ ਪਠਾਨ ਨੇ ਸਾਹਿਬ ਨੂੰ ਸਲਾਮ ਕਰਕੇ ਆਖਿਆ ਕਿ ਰਾਤ ਨੂੰ ਰੋਜ਼ ਹੀ ਮੇਰੇ ਖੂਹ ਤੇ ਬੈਠਦੇ ਹਨ, ਉਸੇ ਜਗ੍ਹਾ ਤੋਂ ਹੀ ਰਾਤ ਨੂੰ ਪਹਿਰਾ ਦੇਣ ਆਉਂਦੇ ਹਨ, ਅੱਜ ਰਾਤੀ ਨਹੀਂ ਆਏ, ਸਵੇਰ ਤੱਕ ਉੱਥੇ ਹੀ ਬੈਠੇ ਰਹੇ। ਮੈਂ ਪੁੱਛਿਆ, ਕੀ ਗੱਲ, ਛੁੱਟੀ ਲਈ ਹੈ? ਤਾਂ ਇਹਨਾਂ ਕਿਹਾ, ਨਹੀਂ, ਅੱਜ ਤਾਂ ਜਾਣ ਦਾ ਚੇਤਾ ਹੀ ਭੁੱਲ ਗਿਆ। ਇਹ ਗੱਲ ਠੀਕ ਹੈ ਕਿ ਰਾਤੀ ਸੰਤ ਪਹਿਰੇ ਤੇ ਨਹੀਂ ਆਏ। ਇਹ ਅਸਚਰਜਤਾ ਵਾਲੀ ਗੱਲ ਸੁਣ ਕੇ ਸਾਰਿਆਂ ਨੂੰ ਵਿਸ਼ਵਾਸ ਹੋ ਗਿਆ ਕਿ ਸੰਤ ਜੀ ਵੀ ਨਹੀਂ ਆਏ ਤੇ ਪਹਿਰਾ ਵੀ ਦਿੱਤਾ ਗਿਆ। ਇਹ ਤਾਂ ਕੋਈ ਕੌਤਕ ਹੀ ਹੈ।